ਜਿਵੇਂ ਸ਼੍ਰੀਮਾਨ ਗਿਆਨੀ ਗਿਆਨ ਸਿੰਘ ਜੀ ਨੇ ਚਾਰ ਤਰ੍ਹਾਂ ਦੇ ਬੰਦੇ ਮੰਨੇ, ਚਾਰ ਭਾਂਤ ਨਰ ਹੈ ਜਗ ਜਾਨੋ ਮਾਖੀ ਸਾਂਪ ਅਸੁਰ ਸੁਰ ਮੰਨ। ਉਹ ਕਹਿੰਦੇ ਚਾਰ ਤਰ੍ਹਾਂ ਦੇ ਬੰਦੇ ਆ ਦੁਨੀਆਂ 'ਚ, ਇੱਕ ਮੱਖੀ ਦੀ ਬਿਰਤੀ ਵਾਲੇ, ਇੱਕ ਸੱਪ ਬਿਰਤੀ ਵਾਲੇ, ਇੱਕ ਰਾਕਸ਼ਸ ਬਿਰਤੀ ਵਾਲੇ ਅਤੇ ਇੱਕ ਦੇਵਤੇ ਬਿਰਤੀ ਵਾਲੇ। ਹੁਣ ਮੱਖੀ ਦੀ ਬਿਰਤੀ ਕੀ ਹੁੰਦੀ ਆ? ਆਪ ਖੋਏ ਪਰ ਕਾਜ ਵਿਗਾਰੇ, ਸੋ ਮਾਖੀ ਸਮ ਲਖੋ ਪਰ। ਮੱਖੀ ਆਪ ਵੀ ਮਰਦੀ ਆ ਅਤੇ ਦੂਜੇ ਦਾ ਕੰਮ ਵੀ ਵਿਗਾੜਦੀ ਹੈ, ਮੱਖੀ ਦੀ ਬਿਰਤੀ ਵਾਲੇ। ਕਈ ਬੰਦੇ ਇੱਦਾਂ ਦੇ ਆ, ਆਪਦਾ ਕੋਈ ਫਾਇਦਾ ਨਹੀਂ ਹੋਣਾ, ਆਪ ਵੀ ਮਰਨਾ ਅਤੇ ਦੂਜੇ ਦਾ ਵਿਗਾੜਨਾ। ਮੱਖੀ ਦੁੱਧ 'ਚ ਪੈ ਕੇ ਮਰ ਗਈ, ਦੁੱਧ ਵੀ ਖਰਾਬ ਕਰ ਗਈ ਅਤੇ ਆਪ ਨੂੰ ਕੀ ਮਿਲਿਆ? ਇਹ ਮੱਖੀ ਦੀ ਬਿਰਤੀ ਵਾਲੇ। ਅੱਛਾ, ਬਿਨਾਂ ਲਾਭ ਨਿੱਜ ਪਰ ਕੀ ਹਾਨੀ ਕਰ ਹੈ ਸੋ ਨਰ ਸਾਂਪ ਸਮਾਨੀ। ਇੱਕ ਬੰਦੇ ਸੱਪ ਵਰਗੇ ਹੁੰਦੇ ਆ, ਵੀ ਸਪੋਲੀਆ, ਸੱਪ, ਸ਼ੈਤਾਨ, ਤੇਜ, ਮੂੰਹ ਦਾ ਮਿੱਠਾ ਅਤੇ ਅੰਦਰ ਜ਼ਹਿਰ, ਇਹ ਸੱਪ ਦੀ ਬਿਰਤੀ ਵਾਲੇ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਇਹ 84 ਚੋਂ ਜੰਮੇ ਆ ਸਾਰੇ, ਪਸ਼ੂਆਂ ਚੋਂ ਆਏ। ਉਹ ਕੀ ਹੁੰਦਾ ਵੀ ਬਿਨਾਂ ਲਾਭ ਨਿੱਜ, ਸੱਪ ਨੂੰ ਕੋਈ ਫਾਇਦਾ ਨਹੀਂ ਹੁੰਦਾ ਪਰ ਦੂਜੇ ਦਾ ਨੁਕਸਾਨ। ਡੰਗ ਮਾਰਿਆ, ਕਿਸੇ ਦਾ ਘਰ ਵਸਦਾ ਉੱਜੜ ਗਿਆ, ਇਹਨੂੰ ਕੀ ਫਾਇਦਾ ਹੋਇਆ? ਸੱਪ ਨੂੰ, ਆਪ ਨੂੰ ਕੋਈ ਫਾਇਦਾ ਨਹੀਂ ਅਤੇ ਦੂਜੇ ਦਾ ਨੁਕਸਾਨ, ਇਹ ਸੱਪ ਦੀ ਬਿਰਤੀ। ਤੀਸਰੇ ਰਾਕਸ਼ਸ ਹੁੰਦੇ ਹੋ ਕਿ ਪਰ ਕੋ ਮਾਰ ਕਾਜ ਨਿੱਜ ਕਰੇ ਸੋ ਨਰ ਰਾਕਸ਼ ਬੁੱਧੀ ਜਨਰ। ਦੂਜੇ ਨੂੰ ਮਾਰ ਕੇ ਆਪਣਾ ਕੰਮ ਸਵਾਰਨਾ, ਅਗਲੇ ਦਾ ਨੁਕਸਾਨ ਕਰਕੇ ਆਪਣਾ ਬਣਾਉਣਾ, ਉਹ ਵੱਖਰੀ ਗੱਲ ਹੈ। ਕਿਸੇ ਦਾ ਭਲਾ, ਆਪਣਾ ਭਲਾ, ਕਿਸੇ ਦਾ ਬੁਰਾ। ਉਹ ਕਹਿੰਦੇ ਨਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ, ਉਹਦਾ ਮਤਲਬ ਕਿ ਕਿਸੇ ਦਾ ਭਲਾ ਮੁੜ ਕੇ ਆਪਣਾ ਭਲਾ, ਕਿਸੇ ਦਾ ਬੁਰਾ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਨਹੀਂ ਅਖੀਰ ਮੁੜ ਕੇ ਆਪਣਾ ਬੁਰਾ। ਇਹ ਕਰਮ ਆ ਨਾ ਸਾਡਾ। ਤਾਂ ਰਾਕਸ਼ ਬੁੱਧੀ ਅਗਲੇ ਦਾ ਵਿਗਾੜ ਦਿਓ ਅਤੇ ਆਪਣਾ ਸਵਾਰ ਲਓ। ਇੱਕ ਦੇਵਤਿਆਂ ਦੀ ਬੁੱਧੀ ਹੁੰਦੀ, ਉਹ ਕਿਹੜੀ ਹੁੰਦੀ ਹੈ? ਜਿਉਂ ਤਿਉਂ ਕਰ ਕਰ ਪਰ ਉਪਕਾਰੇ ਆਹੇ ਦੇਵ ਨਰ ਜਗਤ ਬਜਾਰੇ। ਜਿਵੇਂ ਕਿਵੇਂ ਪਰ ਉਪਕਾਰ ਕਰਨਾ, ਕੋਈ ਲਾਭ ਨਹੀਂ ਵੇਖਣਾ, ਕੋਈ ਫਾਇਦਾ ਨਹੀਂ ਵੇਖਣਾ, ਵੀ ਇਸ ਬੰਦੇ ਦੀ ਮਦਦ ਕੀਤਿਆਂ ਮੈਨੂੰ ਕੀ ਮਿਲੂਗਾ, ਕੋਈ ਨਹੀਂ ਸੋਚਣਾ, ਬਸ ਭਲਾ। ਪਰ ਉਪਕਾਰ ਉੱਥੇ ਕੀਤਾ ਜਾਂਦਾ ਹੈ ਜਿੱਥੇ ਅੱਗੇ ਕੁਝ ਨਹੀਂ ਦੇਖਣਾ, ਅੱਖਾਂ ਬੰਦ ਕਰਕੇ। ਇਹ ਕੰਮ ਆਵੇਗਾ ਕਿ ਨਹੀਂ ਆਵੇਗਾ, ਇਹੋ ਜਿਹੀ ਗੱਲ ਨਹੀਂ ਉੱਥੇ ਸੋਚਣੀ। ਉਹ ਕੌਣ ਹੁੰਦੇ ਨੇ ਪਰਉਪਕਾਰੀ? ਸੰਸਾਰ ਦੇ ਵਿੱਚ ਬੜੇ ਥੋੜ੍ਹੇ, ਜਿਵੇਂ ਧਾਰਮਿਕ ਗ੍ਰੰਥਾਂ ਦੇ ਵਿੱਚ ਉਹ ਕੌਣ ਮੰਨੇ ਨੇ? ਸੰਤ ਸਾਧੂ ਲੋਕ ਜਿਹੜੇ ਨੇ ਉਹ ਮੰਨੇ ਜਾਂਦੇ ਨੇ। ਮੰਨ ਲਓ ਇੱਕ ਬੜੀ ਸੋਹਣੀ ਸਾਖੀ ਲਿਖੀ ਵੀ ਇੱਕ ਪਾਪੀ ਬੰਦਾ ਮਰਦਾ ਪਿਆ ਸੀ, ਬਹੁਤ ਦੁੱਖ ਪੀੜਾ ਜਿਹੜੀ ਸੀ ਉਹ ਸਹਿੰਦਾ ਪਿਆ ਸੀ। ਕਾਫੀ ਲੋਕ ਇਕੱਠੇ ਹੋਏ, ਉੱਥੇ ਇੱਕ ਮਹਾਂਪੁਰਸ਼ ਲਾਗੇ ਖੜੇ, ਤਾਂ ਉਹਨਾਂ ਸਾਰਿਆਂ ਆਖਿਆ ਜੀ ਇਹ ਦੁੱਖ ਬਹੁਤ ਪਾਉਂਦਾ ਪਿਆ, ਇਹਦੀ ਜਾਨ ਨਹੀਂ ਨਿਕਲਦੀ ਪਈ, ਤੁਸੀਂ ਕਿਰਪਾ ਕਰਕੇ ਕੋਈ ਤਰੀਕਾ ਦੱਸੋ, ਜ਼ਿਆਦਾ ਦੁੱਖ ਨਾ ਭੋਗੇ, ਇਹਦੀ ਜਾਨ ਨਿਕਲੇ। ਤਾਂ ਮਹਾਂਪੁਰਸ਼ ਕਹਿੰਦੇ ਵੀ ਤਰੀਕਾ ਹੈ। ਕਹਿੰਦੇ ਜੀ ਕੀ? ਕਹਿੰਦੇ ਸਵਰਗ ਦੀ ਮਿੱਟੀ ਲੈ ਕੇ ਆਓ, ਉਹ ਸਵਰਗੀ ਦੀ ਮਿੱਟੀ ਦਾ ਇਹਦੇ 'ਤੇ ਲੇਪ ਕਰੋ, ਇਹਦੀ ਜਾਨ ਛੁੱਟ ਜੂਗੀ, ਦੁੱਖ ਤੋਂ ਖਹਿੜਾ ਛੁੱਟ ਜੂਗਾ। ਸਾਰੇ ਸੁਣ ਕੇ ਚੁੱਪ ਹੋ ਗਏ। ਹੁਣ ਸਵਰਗਾਂ ਦੀ ਮਿੱਟੀ ਕਿਹੜਾ ਲਿਆਵੇ? ਉੱਥੇ ਕੋਈ ਗੁਰਮੁਖ ਉਮਰ 'ਤੇ ਜ਼ਿਆਦੀ ਨਹੀਂ, ਉਹਨਾਂ ਸਮਝਾਇਆ, ਕਹਿੰਦੇ ਜਾਓ ਜਿੱਥੇ ਸੰਗਤ ਬਹਿੰਦੀ ਆ ਗੁਰਦੁਆਰੇ, ਉੱਥੋਂ ਮਿੱਟੀ ਲੈ ਕੇ ਆਓ, ਚਰਨ ਧੂੜ ਲਿਆ। ਨਾ ਮਿਲੇ ਤੇ ਦੂਜਾ ਕੰਮ ਕਰੋ, ਕਿਸੇ ਮਹਾਤਮਾ ਦੇ ਚਰਨ ਧੂੜ ਲਿਆਓ, ਉਹ ਵੀ ਨਾ ਮਿਲੇ ਤਾਂ ਕੋਈ ਗੱਲ ਨਹੀਂ, ਮਾਤਾ ਪਿਤਾ ਦੇ ਚਰਨਾਂ ਦੀ ਮਿੱਟੀ ਲਿਆਓ। ਇਹ ਤਿੰਨਾਂ ਦੇ ਸਵਰਗ ਮੰਨੇ ਜਾਂਦੇ ਨਾ, ਜੰਨਤ ਮੰਨੀ ਜਾਂਦੀ ਹੈ। ਸੰਤਾਂ ਦੇ ਚਰਨਾਂ 'ਚ ਸਵਰਗ, ਮਾਤਾ ਪਿਤਾ ਦੇ ਚਰਨਾਂ 'ਚ ਸਵਰਗ ਅਤੇ ਸੰਗਤ ਦੀ ਚਰਨ ਧੂੜੀ 'ਚ ਸਵਰਗ। ਚਲੋ ਕਿਸੇ ਤਰ੍ਹਾਂ ਉਹਨਾਂ ਲਿਆਂਦੀ ਉਹਦੇ ਸਰੀਰ 'ਤੇ ਲਾਈ ਤਾਂ ਉਹਦੇ ਸਵਾਸ ਨਿਕਲ ਗਏ, ਦੁੱਖ ਤੋਂ ਛੁੱਟਿਆ। ਇਹ ਸਾਖੀ ਆ ਸਮਝਾਉਣ ਦੀ। ਤਾਂ ਹੁਣ ਉਹ ਮਹਾਂਪੁਰਸ਼ ਨੇ ਇਹ ਨਹੀਂ ਵੇਖਿਆ ਵੀ ਇਹ ਪਾਪੀ ਆ, ਉਹਨਾਂ ਨੇ ਸਿਰਫ ਆਪਣਾ ਸੁਭਾਅ ਪਾਲਿਆ। ਉਹ ਆਪਣੇ ਸੁਭਾਅ ਤੋਂ ਮਜਬੂਰ ਸੀ ਵੀ ਕਰਮ ਜਿਹੜੇ ਨੇ ਉਹ ਵਾਹਿਗੁਰੂ ਨੇ ਵੇਖਣੇ ਨੇ, ਆਪੋ ਆਪਣਾ ਧਰਮ ਜਿਹੜਾ ਹੈ ਉਹ ਪਾਲਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਅੱਡ ਅੱਡ ਬਿਰਤੀਆਂ ਜਿਹੜੀਆਂ ਨੇ ਉਹ ਮੰਨੀਆਂ ਹੋਈਆਂ ਨੇ।